बार बार मुख लेत जम पाई, देखत दाड़ै तीरन साई। स्रोणत सरसे आरन लोचन, जीव खड़ग सम जन दुख मोचन।
वाहिगुरु जी का खालसा, वाहिगुरु जी की फतेह। गुरु ग्रीन वाज अंतरजामी भगत वत्सल कृपा दे खजाने तन तन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साध संगत जी। तन तन सतगुरु गुरु नानक देव साहिब जी महाराज, चल रहे लड़ीवार प्रसंग दे विच भगत प्रहलाद जी का प्रसंग आया है कि सतगुरु महाराज सचे पातशाह प्रहलाद जी दे पास पहुंचे हैं अते उत्थे भाई बाला जी ने यह सारी बेनती की कि आप दे नाल किस प्रकार बीती, वो सानू सारी कृपा करके अपना समा सुनाओ किस तरह होया। लगभग एक हफ्ते तो यह सारियां साखियां चल रही ने, सो ये चौथा एक प्रसंग है। कल आया सी कि जदों प्रहलाद जी 4 साल दे विच बच्चियां नूं परमेश्वर दे नाम दी सिक्ख्या देण लग पए, मनुखा जन्म की है, शरीर की है, अते साडा शरीर किवें बणतर चाहुंदा है, जदों बहुत सारी सतसंगत दी सिक्ख्या दित्ती, उस वक्त जिहड़े इहनूं पढ़ाउण वाले टीचर सन संडा अते मरका, शुक्र प्रोहत दे पुत्र सन इह, इन्हां ने कहा चल बई तूं चल इथों। वह हरनाक्ष दे कोल लै गए, कहण लगे जी ये तां सारे बच्चे बिगाड़ दित्ते ने, उत्थे राम दा नाम जपाई जांदा है, हर हर जपाई जांदा, आ संभालो अपने बच्चे नूं, इहने सारे बच्चे बिगाड़ देने ने, बहुत सारे बच्चों नूं गलत गल्लां सिखाउंदा। उस वक्त बहुत गुस्से च आ के हरनाक्ष ने कहा कि तू मेरा पुत्र हो के दैंत पुत्र हो के गलत गल्लां करदा। प्रहलाद जी ने अपने पिता नूं सिक्ख्या दित्ती, पिता जी मनुखा जन्म बार बार नहीं मिलदा, आपां नूं चाहीदा कि आपां सतसंगत करके नाम जप के अपने जीवन नूं सफला करिए, आपां परमेश्वर दी आराधना करिए। हरनाक्ष कहण लग्या किहड़ा परमेश्वर होए, परमेश्वर तां मैं आप ही हां, होर किहड़ा परमेश्वर है। काफ़ी गर्मा गर्मी होई तां 5 साल दी उम्र सी प्रहलाद जी दी, प्रहलाद जी दी छाती विच लत मारी बड़े जोर नाल, उह सिड़ दित्ता उल्टा के, सो उस वक्त तलवार कढ लई, खिच के म्यान विचों तलवार, कहण लग्या दिखा तेरा रब किथे आ, जिहनूं तूं रब कहना किथे आ तेरा रब। सो उस वक्त प्रहलाद जी कहण लगे मेरा रब तां सर्व व्यापक है, दिखाउणा की है, अपनी निगाह नाल ही देख लो। बहुत गुस्से जा के कहण लग्या सारी जितने थमले ने जितनी छत है कि इत्थे भी आ, कहण लगे हाँ जी वह तां सारे किते व्यापक जोत हुंदी आ, उहदी तां इह थमले तां मायावी चीज हुंदी आ, उहदा प्रकाश अलग चीज है। बहुत गुस्से च आ के अपनी तलवार का मुठ्ठा थमले विच मारिया, जब थमले विच मारिया बड़ी भयानक गर्जना होई, बहुत भारी आवाज होई, असे उस वक्त नरसिंह रूप जिहड़ा परमेश्वर ने धारण करके उन्हूं मारना सी, उहदा अद्धा हिस्सा उपरला जिस प्रकार सी शेर का, थले वाला हिस्सा मनुख का सी, नह मानुख नह सिंह बनाऊ, ਪ੍ਰਗਟਿਓ ਵੜੋ ਪ੍ਰਤਾਪ ਪ੍ਰਭਾਓ। ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਕਾਫੀ ਸ਼ਬਦ ਆਏ ਨੇ ਪ੍ਰਹਿਲਾਦ ਜੀ ਬਾਰੇ ਕਿ ਪ੍ਰਹਿਲਾਦ ਜੀ ਕਿਸ ਪ੍ਰਕਾਰ ਥੰਮ ਦੇ ਵਿੱਚੋਂ ਪਰਮੇਸ਼ਰ ਜੀ ਪ੍ਰਗਟ ਹੋਏ ਅਤੇ ਫਿਰ ਹਰਨਾਕਸ਼ ਨੂੰ ਕਿਵੇਂ ਮਾਰਿਆ ਸੀ। ਸੋ ਜਦੋਂ ਪ੍ਰਗਟ ਹੋਏ ਤਾਂ ਉਸ ਵਕਤ ਇੰਨਾ ਵੱਡਾ ਆਕਾਰ ਦੇਖ ਕਰਕੇ ਹਰਨਾਕਸ਼ ਕੰਬਣ ਲੱਗ ਪਿਆ। ਨਿਸ਼ਚੇ ਕਰ ਲਿਆ ਵੀ ਹੁਣ ਮੈਂ ਹਾਰ ਜਾਣਾ ਅਤੇ ਮਰ ਜਾਣਾ। ਬਹੁਤ ਭਿਆਨਕ ਉਸ ਵਕਤ ਆਵਾਜ਼ ਕੀਤੀ ਨਰਸਿੰਘ ਨੇ, ਕਿਉਂਕਿ ਭਗਤ ਨੂੰ ਇੰਨਾ ਤੰਗ ਕਰਨਾ ਪਰੇਸ਼ਾਨ ਕਰਨਾ ਚੰਗਾ ਨਹੀਂ। ਪਰਮੇਸ਼ਰ ਜੀ ਫਿਰ ਪਰੇਸ਼ਾਨ ਆਪ ਹੋ ਜਾਂਦੇ ਨੇ, ਸੰਤਨ ਦੁੱਖ ਪਾਏ ਅਤੇ ਦੁਖੀ ਹੋ ਜਾਂਦੇ ਨੇ। ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕਹੋ ਆਪੇ ਰਾਖਾ ਸੋਈ। ਬਾਣੀ ਅੰਦਰ ਤੁਕ ਆਈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਪ੍ਰਹਿਲਾਦ ਜੀ ਦੀ ਪੈਜ ਰੱਖੀ ਸੰਤ ਮਹਾਂਪੁਰਖ ਨੇ। ਪ੍ਰਹਿਲਾਦ ਜੀ ਬ੍ਰਹਮ ਗਿਆਨੀ ਨੇ, ਜਿਨ੍ਹਾਂ ਦਾ ਕਈ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਨਾਮ ਆਇਆ। ਸੋ ਇਸ ਤਰ੍ਹਾਂ ਬਹੁਤ ਸਤਿਕਾਰਯੋਗ ਹੋਣ ਕਰਕੇ ਭਗਤਾਂ ਦੇ ਜੀਵਨ ਨੂੰ ਸੁਣ ਕੇ ਉਹਨਾਂ ਤੋਂ ਵਿਸ਼ਵਾਸ ਆਪਾਂ ਨੂੰ ਵੀ ਪ੍ਰਾਪਤ ਹੁੰਦਾ। ਆਓ ਸ਼੍ਰਵਣ ਕਰਦੇ ਹਾਂ ਜਿਵੇਂ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ,
ਵਾਹਿਗੁਰੂ ਸਾਹਿਬ ਜੀਓ। ਵਾਰ ਵਾਰ ਮੁਖ ਲੇ ਤਾ ਜਮ ਪਾਈ, ਦੇਖਤ ਦਾੜੈ ਧੀਰ ਨਸਾਈ।
ਵਾਰ ਵਾਰ, ਕਿਉਂਕਿ ਸ਼ੇਰ ਦਾ ਰੂਪ ਧਾਰਿਆ ਉੱਪਰਲਾ, ਥੱਲੇ ਵਾਲਾ ਰੂਪ ਬੰਦੇ ਦਾ ਹੀ ਹੈ। ਵਾਰ ਵਾਰ ਜਿਹੜੀਆਂ ਜੰਭਾਈ ਹੁੰਦੀਆਂ ਉਬਾਸੀਆਂ ਲੈਣੀਆਂ ਸ਼ੇਰ ਦਾ ਕਰਮ ਦਿਖਾਇਆ ਕਰਕੇ, ਉਹਦਾ ਮਤਲਬ ਸੀ ਭਿਆਨਕ ਜਾੜਾਂ ਆਪਣੀਆਂ ਦਿਖਾਉਣੀਆਂ, ਭਿਆਨਕ ਦੰਦ ਦਿਖਾਉਣੇ। ਕਿਉਂਕਿ ਹਰਨਾਕਸ਼ ਕਹਿੰਦਾ ਸੀ ਮੈਂ ਹੀ ਦੁਨੀਆਂ 'ਚ ਸਭ ਤੋਂ ਤਕੜਾ, ਮੇਰੇ ਬਰਾਬਰ ਹੋਰ ਕੋਈ ਤਾਕਤਵਰ ਨਹੀਂ ਹੈ। ਇਹ ਉਹਨੂੰ ਦਿਖਾਉਣ ਵਾਸਤੇ ਹੀ ਸਾਰਾ ਕੁਛ ਕੀਤਾ ਸੀ। ਜਿੰਨਾ ਕੱਦ ਸੀਗਾ ਇਹਦਾ ਹਰਨਾਕਸ਼ ਦਾ, ਇਸ ਤੋਂ ਦੁੱਗਣਾ ਕੱਦ ਨਰਸਿੰਘ ਨੇ ਆਪਣਾ ਪ੍ਰਗਟ ਕੀਤਾ ਸੀ। ਸੋ ਇਸ ਕਰਕੇ ਉਹ ਜਿਹੜਾ ਰੂਪ ਸੀ ਬਹੁਤ ਭਿਆਨਕ ਰੂਪ, ਪਰਮੇਸ਼ਰ ਕੋਈ ਵੀ ਰੂਪ ਕਦੇ ਵੀ ਧਾਰ ਸਕਦੇ ਨੇ, ਉਹ ਰੂਪ ਧਾਰਨ ਕੀਤਾ।
ਸ੍ਰੋਣਤ ਸਰਸੇ ਆਰਨ ਲੋਚਨ।
ਹੁਣ ਜਿਹੜੇ ਅੱਖਾਂ ਸਨ ਬੜੀਆਂ ਲਹੂ ਵਰਗੀਆਂ ਲਾਲ ਅੱਖਾਂ, ਬਹੁਤ ਜ਼ਿਆਦਾ ਵੀਰ ਰਸ ਆਇਆ ਹੋਇਆ।
ਜੀਵ ਖੜਗ ਸਮ ਜਨ ਦੁੱਖ ਮੋਚਨ।
ਜਿਹੜੀ ਉਹਦੇ ਜੀਭ ਸੀਗੀ ਏਡੀ ਵੱਡੀ ਮਾਨੋ ਤਲਵਾਰ ਹੋਵੇ, ਜਿਵੇਂ ਬਹੁਤ ਦੁੱਖਾਂ ਦੇ ਕੱਟਣ ਵਾਲੀ। ਭਗਤਾਂ ਦੇ ਤਾਂ ਦੁੱਖ ਕੱਟਦੀ ਹੈ ਤੇ ਦੁਖੀਆਂ ਨੂੰ ਨਾਸ਼ ਕਰਦੀ ਹੈ।
ਰੰਗ ਸਰੀਰ ਕਣਕ ਜਨਤਾਵਾ।
ਸੋ ਜਿਹੜਾ ਸਰੀਰ ਦਾ ਰੰਗ ਸੀ, ਮਾਨੋ ਜਿਵੇਂ ਸੋਨਾ ਹੁੰਦਾ ਤਪਿਆ ਹੋਇਆ, ਐਨ ਲਿਸ਼ ਲਿਸ਼ ਕਰਦਾ ਸਰੀਰ ਦਾ ਰੰਗ, ਐਸਾ ਪ੍ਰਗਟ ਕੀਤਾ ਹੈ।
ਦਾਰੁਨ ਉੱਚੋ ਕਾਨ ਉਠਾਵਾ।
ਬੜੇ ਹੀ ਉਸ ਵਕਤ ਭਿਆਨਕ ਉੱਚੇ ਉੱਚੇ ਕੰਨ ਉਠਾਏ ਉੱਪਰ ਨੂੰ।
ਗਿਰ ਕੰਦਰ ਸਮ ਬਦਨ ਪਸਾਰਾ।
ਸੋ ਜਿਵੇਂ ਪਹਾੜ ਦੀਆਂ ਹੁੰਦੀਆਂ ਹਨ, ਜਾ ਕਰਕੇ ਜੇ ਦੇਖੀਏ ਗੁਫਾਵਾਂ, ਪਹਾੜ ਦੀ ਖੱਡ ਵਰਗਾ ਜਿਸ ਤਰੀਕੇ ਨਾਲ ਮੂੰਹ ਸੀ ਬਣਿਆ ਹੋਇਆ।
ਫਿਰ ਕੁੱਟੀ ਕੁਟੇਲਾ ਤਨੁਖ ਆਕਾਰ।
ਪਰਵੱਟੇ ਟੇਢੇ ਤੇ ਕਮਾਣ ਦੀ ਸ਼ਕਲ ਦੇ ਬਣੇ ਹੋਏ ਸਨ।
ਕੰਠ ਰੋਮ ਕਰ ਤਰਸਤ ਕਨਕ।
ਇਸ ਤਰੀਕੇ ਨਾਲ ਗਲ ਦੇ ਜਿਹੜੇ ਵਾਲ ਸੀ, ਡਰਾਉਂਦੇ ਵਾਲ, ਬੱਦਲਾਂ ਨੂੰ ਭਾਵ ਬਹੁਤ ਕਾਲੇ ਹਨ ਵਾਲ, ਜਿਹੜੇ ਬੱਦਲਾਂ ਨੂੰ ਵੀ, ਇੰਨੇ ਬੱਦਲ ਵੀ ਕਾਲੇ ਨਹੀਂ ਹੁੰਦੇ ਜਿੰਨੇ ਕਾਲੇ ਵਾਲ ਸਨ।
ਸੁਰਗ ਤੇਕ ਵਿਸਤਾਰ ਤਨਕੋ।
ਇੰਨਾ ਉੱਚਾ ਆਕਾਰ ਬਣਾ ਲਿਆ, ਮਾਨੋ ਆਕਾਸ਼ ਨੂੰ ਲਾ ਲਿਆ ਆਕਾਰ ਬਣਾ ਕਰਕੇ।
ਉਰ ਹੈ ਆਯੁਤ ਕੱਟ ਜਿਨ ਛੀਨਾ।
ਤੋ ਉਰ ਹੈ ਆਯੁਤ ਕੱਟ, ਇਸ ਤਰੀਕੇ ਨਾਲ ਜਿਹੜੀ ਚੌੜੀ ਛਾਤੀ ਅਤੇ ਲੱਕ ਬਹੁਤ ਪਤਲਾ ਜਿਹੜਾ ਬਣਿਆ ਹੋਇਆ।
ਦੋਨੋਂ ਬਾਹੋਂ ਬੇਸਾਲ ਸੋਪੀਨਾ,
ਦੋਵੇਂ ਬਾਹਾਂ ਜਿਹੜੀਆਂ ਬਹੁਤ ਲੰਬੀਆਂ ਲੰਬੀਆਂ ਤੇ ਤਕੜੀਆਂ ਹਨ, ਮਾਨੋ ਇਹ ਹਰਨਾਕਸ਼ ਨੂੰ ਆਪਣੀ ਮੌਤ ਹੀ ਸਾਹਮਣੇ ਖੜੀ ਨਜ਼ਰ ਆ ਰਹੀ ਹੈ। ਜਦੋਂ ਪਰਮੇਸ਼ੁਰ ਫਿਰ ਐਸਾ ਕਰਮ ਕਰਦੇ ਨੇ, ਬੰਦੇ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਰੱਬ ਹੈ। ਜਦੋਂ ਰੱਬ ਦਿਖਣ ਲੱਗ ਜਾਂਦਾ, ਜਦੋਂ ਕਦੇ ਆਪਣਾ ਦਿਖਾਉਂਦੇ ਨੇ ਪਰਮਾਤਮਾ ਆਪਣਾ ਆਪ, ਫਿਰ ਵੱਡੇ ਵੱਡੇ ਕੰਬਣੇ ਸ਼ੁਰੂ ਹੋ ਜਾਂਦੇ ਨੇ, ਫਿਰ ਮਾਫੀਆਂ ਮੰਗਣ ਲੱਗ ਜਾਂਦੇ ਨੇ, ਪਰ ਉੱਥੇ ਫਿਰ ਮਾਫੀ ਨਹੀਂ ਮਿਲਦੀ।
ਕੁਟਲ ਵਿਕਟ ਨਖ ਅਤਿਛੈ ਘੂਰਾ,
ਇਸ ਤਰ੍ਹਾਂ ਫਿਰ ਬਹੁਤ ਹੀ ਕੁਟਲ ਜਿਹੜਾ ਸੀ ਭਿਆਨਕ ਤੋਂ ਭਿਆਨਕ, ਕਰੜੇ ਤੇ ਟੇਢੇ, ਨੌ ਜਿਹੜੇ ਸਨ ਬੜੇ ਤਕੜੇ, ਜਿਵੇਂ ਵੱਡੇ ਵੱਡੇ ਚਾਕੂ ਹੁੰਦੇ ਨੇ, ਇਹੋ ਜਿਹੇ ਨੌ ਪਰਮੇਸ਼ਰ ਨੇ ਪ੍ਰਗਟ ਕਰ ਲਏ। ਕਿਉਂ? ਇਹਦਾ ਕਾਰਨ ਸੀ, ਕੋਈ ਅੱਗੇ ਜਾ ਕੇ ਦੱਸਣਗੇ।
ਵਜਰ ਆਦਿ ਤੇ ਅਧਿਕ ਕਠੋਰਾ,
ਵਜਰ ਨਾਲੋਂ ਵੀ ਬਹੁਤ ਜ਼ਿਆਦਾ ਕਠੋਰ ਨੌ ਸਨ, ਕਿਉਂਕਿ ਵਜਰ ਸੱਤ ਧਾਤਾਂ ਦਾ ਬਣਿਆ ਹੁੰਦਾ।
ਦੇਖ ਤਾਂ ਭਾਜੀ ਦਾਨ ਬਸਰਬਾ,
ਇੰਨੀ ਭਿਆਨਕ ਗਰਜਣਾ ਹੋਈ ਕਿ ਜਿੰਨੇ ਹਰਨਾਕਸ਼ ਦੇ ਨਾਲ ਦੇ ਦੈਂਤ ਸੀ ਉਹ ਸਾਰੇ ਹੀ ਦੌੜ ਗਏ, ਲੱਭੇ ਹੀ ਨਹੀਂ ਕਿ ਕਿੱਧਰ ਨੂੰ ਚਲੇ ਗਏ। ਜਿਹੜੇ ਕਹਿੰਦੇ ਸੀ ਅਸੀਂ ਐਂ ਮਲ ਕੇ ਰੱਖ ਦਿਆਂਗੇ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ, ਉਹਨਾਂ ਵਿੱਚੋਂ ਕੋਈ ਵੀ ਉੱਥੇ ਲੱਭਿਆ ਨਹੀਂ ਹੈ।
ਦੈਂਤ ਰਾਜ ਕਹੇ ਗਦਾ ਸੁਗਰਬਾ,
ਉਸ ਵਕਤ ਜਿਹੜਾ ਹਰਨਾਕਸ਼ ਸੀ ਇਹਨੇ ਫਿਰ ਹੰਕਾਰੀ ਹੋਏ ਨੇ, ਗੁਰਜ ਪਕੜ ਲਈ, ਪਰ ਜੰਗ ਤਾਂ ਤੇਰੇ ਨਾਲ ਮੈਂ ਕਰੂੰਗਾ, ਕਿਉਂਕਿ ਦੈਂਤ ਬਿਰਤੀ ਟੇਢੀ ਬਿਰਤੀ ਹੁੰਦੀ ਹੈ।
ਬਲ ਨਿਧ ਹੋਤਾ ਧਰੇ ਉਰ ਧੀਰਾ,
ਸੋ ਉਸ ਵਕਤ ਬੜਾ ਬਲੀ ਸੀ, ਮਨ ਦੇ ਅੰਦਰ ਧੀਰਜ ਧਾਰਿਆ।
ਆਵਾ ਸਨਮੁਖ ਜੋ ਵੱਡ ਵੀਰਾ,
ਸਾਹਮਣੇ ਆਇਆ ਜਿਹੜਾ ਆਪਣੇ ਆਪ ਨੂੰ ਬੜਾ ਵੀਰ ਮੰਨਦਾ।
ਮਹਾਮੰਤ ਕੁੰਚਰ ਜਿਉਂ ਧਾਇਓ,
ਜਿਵੇਂ ਬੜਾ ਮਸਤਿਆ ਹੋਇਆ ਹਾਥੀ ਭੱਜ ਕੇ ਆਉਂਦਾ ਮਾਰਨ ਵਾਸਤੇ,
ਤਿਉਂ ਸ੍ਰੀ ਨਰ ਹਰ ਕੇ ਟਗਾਇਓ,
ਇਸੇ ਪ੍ਰਕਾਰ ਹੀ ਨਰਸਿੰਘ ਜੀ ਦੇ ਕੋਲ ਆਇਆ ਚੱਲ ਕੇ।
ਗਹੇ ਗਦਾ ਕਰ ਜ਼ੋਰ ਪਰਹਾਰੀ,
ਹੱਥ ਵਿੱਚ ਗਦਾ ਪਕੜ ਕੇ ਜ਼ੋਰ ਦੇ ਨਾਲ ਮਾਰਨਾ ਕੀਤੀ।
ਉਨ ਇਤ ਉਤ ਫਿਰ ਘਾਤ ਵਿਚਾਰੀ,
ਇਧਰ ਉਧਰ ਫਿਰ ਕੇ ਫੇਰ ਘਾਤ ਹੁੰਦਾ ਮਾਰਨਾ ਚਾਹੁੰਦਾ ਹੈ।
ਦੁਤੀਏ ਵਾਰ ਨੇਰ ਜਬ ਕੀਨਾ,
ਦੂਸਰੀ ਵਾਰ ਜਦੋਂ ਨੇੜੇ ਹੋਇਆ,
ਸ੍ਰੀ ਨਰਸਿੰਘ ਤਬ ਹੈ ਗਹਿਲੀਨਾ,
ਨਰਸਿੰਘ ਜੀ ਤਾਂ ਹੁਣ ਬਹੁਤ ਜ਼ਿਆਦਾ ਤਕੜੇ, ਉਹਨਾਂ ਦਾ ਹੱਥ ਹੀ ਬੜਾ ਵੱਡਾ ਸੀ, ਉਹਨਾਂ ਨੇ ਉਸੇ ਵਕਤ ਹੀ ਫਿਰ ਗਰਦਨ ਤੋਂ ਪਕੜ ਲਿਆ ਇਹਨੂੰ।
ਬਿਨਾਂ ਪ੍ਰਯਾਸ ਗਰੜ ਐ ਗਹੇ,
ਸੋ ਜਿਹਨਾਂ ਬਿਨਾਂ ਪ੍ਰਯਾਸ ਬਿਨਾਂ ਯਤਨ ਤੋਂ ਗਰੜ ਜਿਹੜਾ ਹੁੰਦਾ ਜਿਵੇਂ ਸੱਪ ਨੂੰ ਫੜ ਲੈਂਦਾ,
ਤਿਉਂ ਗਹਿਲੀਨ ਸੁੱਟਣ ਕੋ ਚਾਹੇ,
ਉਵੇਂ ਹੀ ਫੜ ਲਿਆ ਜਿਵੇਂ ਛੁੱਟਣਾ ਤਾਂ ਚਾਹੁੰਦਾ ਹੈ ਪਰ ਪਕੜ ਲਿਆ ਗਰਦਨ ਤੋਂ।
ਲਾਹੇਤ ਪ੍ਰਭੂ ਪਨਸ਼ੋਰਾ,
ਮਹਾਰਾਜ ਪਰ ਛੇਤੀ ਕਿਸੇ ਨੂੰ ਐਂ ਨਹੀਂ ਮਾਰਦੇ, ਦੈਂਤਾਂ ਨਾਲ ਬਹੁਤ ਜੰਗ ਕੀਤੇ ਪਰਮੇਸ਼ਰ ਨੇ, ਅੱਜ ਤੱਕ ਲੀਲਾ ਦੇਖਣ ਨੂੰ ਫੇਰ ਛੱਡ ਦਿੱਤਾ, ਜੇ ਤਮਾਸ਼ਾ ਤਾਂ ਦੇਖੀਏ ਮਾੜਾ ਜਿਹਾ, ਕਰਦਾ ਕੀ ਹੈ ਇਹ।
ਛੁਟਕਰ ਗਰਜਤ ਭਾਤਵ ਘੋਰਾ,
ਫੇਰ ਛੁੱਟ ਕਰਕੇ ਹਰਨਾਕਸ਼ ਬਹੁਤ ਗਰਜਿਆ। ਪਰਮੇਸ਼ਰ ਮੌਕਾ ਦਿੰਦੇ ਨੇ ਜਿਵੇਂ ਪੈਂਡੇ ਖਾਂ ਨੂੰ, ਛੇਵੇਂ ਪਾਤਸ਼ਾਹ ਕਹਿਣ ਲੱਗੇ ਪੈਂਡਿਆ ਪਹਿਲਾਂ ਤੂੰ ਵਾਰ ਕਰ ਲਾ, ਫੇਰ ਨਾ ਕਹੀਂ ਸਾਡਾ ਕੀ ਫਕਰਾਂ ਫਕੀਰਾਂ ਦਾ, ਅਸੀਂ ਤਾਂ ਜਿਉਂਦੇ ਵੀ ਇਹੋ ਜਿਹੇ ਮਰੇ ਵੀ ਇਹੋ ਜਿਹੇ, ਤੂੰ ਕਰ ਲਾ ਵਾਰ ਜਿਹੜਾ ਕਰਨਾ। ਪੈਂਡੇ ਖਾਂ ਨੂੰ ਮੌਕਾ ਦਿੱਤਾ, ਪਹਿਲਾ ਵਾਰ, ਦੂਜਾ ਵਾਰ, ਤੀਜਾ ਵਾਰ, ਤਿੰਨੇ ਵਾਰ ਹੀ ਖਾਲੀ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੈ ਪੈਂਡਿਆ ਹੁਣ ਫਿਰ ਸਾਡਾ ਵਾਰ ਸੰਭਾਲੀ, ਇੱਕੋ ਹੀ ਵਾਰ ਮਾਰਿਆ ਜਿਵੇਂ ਆਪਣੇ ਗਾਤਰਾ ਟੇਢਾ ਪਾਇਆ ਹੁੰਦਾ ਨਾ, ਇਉਂ ਕੱਟ ਕੇ ਦੋ ਟੋਟੇ ਕਰਕੇ ਸੁੱਟ ਦਿੱਤਾ ਪੈਂਡੇ ਨੂੰ। ਸੀ ਐਡਾ ਵੱਡਾ 7 ਫੁੱਟ ਉੱਚਾ ਜਵਾਨ, ਇੰਨਾ ਤਕੜਾ, ਦੋ ਝੋਟੇ ਲੜਦੇ ਹੋਣ ਜੇ ਹੱਥ 'ਚ ਘੁੱਟ ਕੇ ਉਹਨਾਂ ਦੇ ਸਿੰਘ ਫੜ ਲਵੇ, ਉਹਨਾਂ ਨੂੰ ਹਿੱਲਣ ਨਹੀਂ ਸੀ ਦਿੰਦਾ। ਰੁਪਈਆ ਹੱਥ ਵਿੱਚ ਫੜ ਕੇ ਚਾਂਦੀ ਦਾ ਐਂ ਮਸਲ ਦਿੰਦਾ ਸੀ ਕਿ ਉਹਦੀ ਮੋਹਰ ਮਿਟ ਜਾਂਦੀ ਸੀ, ਇੰਨਾ ਤਕੜਾ ਸੀ। ਇਸੇ ਤਰ੍ਹਾਂ ਜਿਹੜੇ ਬੰਦੇ ਦੇ ਸਰੀਰ ਵਿੱਚ ਬਲ ਹੁੰਦਾ ਉਹਨੂੰ ਹੰਕਾਰ ਹੋ ਜਾਂਦਾ, ਜਿਹੜੇ ਬੰਦੇ ਦੇ ਕੋਲ ਬੁੱਧੀ ਜ਼ਿਆਦਾ ਹੋਵੇ ਉਹਨੂੰ ਹੰਕਾਰ ਹੋ ਜਾਂਦਾ, ਜਿਹਦੇ ਕੋਲ ਪੈਸਾ ਜ਼ਿਆਦਾ ਹੋ ਜਾਵੇ ਉਹਨੂੰ ਹੰਕਾਰ ਹੋ ਜਾਂਦਾ, ਜਿਹਦੇ ਕੋਲ ਵਿੱਦਿਆ ਜ਼ਿਆਦਾ ਹੋ ਜਾਵੇ ਉਹਨੂੰ ਹੰਕਾਰ ਹੋ ਜਾਂਦਾ, ਜਿਹਦੇ ਕੋਲ ਉੱਚੀ ਜਾਤੀ ਹੋਵੇ ਉਹਨੂੰ ਹੰਕਾਰ ਹੋ ਜਾਂਦਾ। ਇਹ ਪਰਮੇਸ਼ਰ ਨੂੰ ਭਾਉਂਦੇ ਹੀ ਹਨ ਹੰਕਾਰ ਸਾਰੇ। ਇੱਥੇ ਹਰਨਾਕਸ਼ ਨੂੰ ਹੰਕਾਰ ਹੋਇਆ ਪਰ ਪਰਮੇਸ਼ਰ ਜੀ ਲੀਲਾ ਦੇਖਣ ਵਾਸਤੇ ਛੱਡ ਰਹੇ ਨੇ।
ਹਾਹਾਕਾਰ ਦੇਵ ਸਭ ਕਰਹੀ,
ਸਾਰੇ ਦੇਵਤੇ ਆਕਾਸ਼ ਵਿੱਚ ਹਾਹਾਕਾਰ ਕਰ ਰਹੇ ਨੇ।
ਕੰਨ ਪਟ ਕਰ ਦੇਖ ਹੈ ਉਰ ਡਰਹੀ,
ਇਸ ਤਰ੍ਹਾਂ ਉਹ ਉਰਦੇ ਹਿਰਦੇ ਦੇ ਅੰਦਰ ਡਰ ਡਰ ਕੇ ਬੱਦਲਾਂ ਦੇ ਓਹਲੇ ਹੋ ਕੇ ਸਾਰਾ ਇਹ ਜੰਗ ਦੇਖ ਰਹੇ ਨੇ, ਕਿਉਂਕਿ ਦੁੰਦ ਯੁੱਧ ਹੈ, ਕੱਲੇ ਨਾਲ ਕੱਲੇ ਦਾ ਲੜਨਾ, ਇਸ ਤਰ੍ਹਾਂ ਦੁੰਦ ਯੁੱਧ ਕੀਤਾ ਉਹਦੇ ਨਾਲ।
ਪ੍ਰਭ ਕੀ ਬਲ ਮੈਂ ਸੰਕਾ ਮਨ ਹੈ,
ਕਿਉਂਕਿ ਹਰਨਾਕਸ਼ ਜਿਹੜਾ ਸੀ ਉਹ ਬੜਾ ਤਕੜਾ ਸੀ, ਸਾਰਿਆਂ ਨੂੰ ਇਹ ਸੀ ਪਤਾ ਨੀ ਹੁਣ ਕੀ ਬਣੇਗਾ।
ਹਿਰਨਾਕਸ਼ ਕੋ ਬਲੀ ਪਛਾਣ ਹੈ,
ਦੇਵਤਿਆਂ ਨੂੰ ਕਈ ਵਾਰੀ ਕੁੱਟ ਕੇ ਭਜਾਇਆ ਸੀ, ਇਸ ਕਰਕੇ ਹਰਨਾਕਸ਼ ਨੂੰ ਬਾਹਲਾ ਬਲੀ ਮੰਨਦੇ ਸਨ।
ਅਹੈ ਖਗ ਪਾਤਾ ਜਿਉ ਖੇਲਣ ਹੇਤਾ,
ਜਿਸ ਤਰੀਕੇ ਨਾਲ ਸੱਪ ਨਾਲ ਗਰੁੜ ਖੇਡਦਾ, ਪਹਿਲਾਂ ਆ ਕੇ ਸੱਪ ਨਾਲ ਖੇਡਾਂ ਖੇਡ ਕੇ ਉਹਨੂੰ ਪਤਾ ਤਾਂ ਹੈ ਵੀ ਮੈਂ ਫੜ ਤਾਂ ਲੈਣਾ ਹੀ, ਮਾਰ ਵੀ ਦੇਣਾ। ਇਸੇ ਪ੍ਰਕਾਰ ਮੋਰ ਵੀ ਜਦੋਂ ਸੱਪ ਨੂੰ ਫੜਦਾ, ਉਹਦੇ ਠੁੰਗਾਂ ਜਿਹਾ ਮਾਰੀ ਜਾਓ, ਸੱਪ ਕਦੇ ਇੱਧਰ ਭੱਜਦਾ ਕਦੇ ਉੱਧਰ ਭੱਜਦਾ, ਅਖੀਰ ਜਦੋਂ ਸੱਪ ਭੱਜ ਕੇ ਖੱਡ 'ਚ ਵੜਨ ਲੱਗਦਾ, ਮੋਰ ਵੀ ਪਿੱਛੇ ਭੱਜ ਕੇ ਧੌਣ ਤੋਂ ਫੜ ਲੈਂਦਾ ਉਹਨੂੰ ਪਿਛਲੇ ਪਾਸਿਓਂ। ਇਸੇ ਤਰ੍ਹਾਂ ਜਿਹੜਾ ਗਰੜ ਹੁੰਦਾ ਵੀ ਸੱਪ ਨਾਲ ਤਮਾਸ਼ੇ ਲਾਉਂਦਾ ਰਹਿੰਦਾ, ਕਹਿੰਦੇ ਇੱਥੇ ਪਰਮੇਸ਼ਰ ਜੀ ਉਹਦੇ ਨਾਲ ਤਮਾਸ਼ੇ ਹੀ ਲਾ ਰਹੇ ਨੇ, ਉਹਨਾਂ ਨੂੰ ਪਤਾ ਵੀ ਅੱਜ ਇਹਦੀ ਮੌਤ ਤਾਂ ਆਉਣੀ, ਉਹਨੇ ਮਾਰ ਤਾਂ ਦੇਣਾ ਹੀ ਆ। ਪਰ ਇਹ ਨਾ ਕਹੇ ਹਰਨਾਕਸ਼ ਵੀ ਮੈਨੂੰ ਮੌਕਾ ਨਹੀਂ ਦਿੱਤਾ ਲੜਨ ਦਾ, ਇਸ ਕਰਕੇ ਉਹਨੂੰ ਮੌਕਾ ਦੇ ਰਹੇ ਹਨ।
ਲਖਤ ਨਾ ਕਰਹੀ ਕਿਰਪਾ ਨਿਕੇਤਾ,
ਨਹੀਂ ਜਾਣਦਾ ਵੀ ਮੇਰੇ ਉੱਤੇ ਕਿਰਪਾ ਕੀਤੀ, ਪ੍ਰਮਾਤਮਾ ਨੇ ਦਰਸ਼ਨ ਦਿੱਤੇ ਨੇ, ਮੈਂ ਚਰਨੀ ਪੈ ਜਾਵਾਂ, ਇਉਂ ਨਹੀਂ ਜਾਣਦਾ।
ਪੁੰਨ ਦਾਨ ਜੇਸ ਲਏ ਅਸ ਢਾਲਾ,
ਉਸ ਵਕਤ ਫਿਰ ਕਿਰਪਾਨ ਆਪਣੀ ਤਲਵਾਰ ਤੇ ਢਾਲ ਪਕੜ ਲਈ ਹਰਨਾਕਸ਼ ਨੇ।
ਆਇਓ ਪ੍ਰਭ ਸਮੀਪ ਤਤਕਾਲਾ,
ਉਸ ਵਕਤ ਫਿਰ ਨਰਸਿੰਘ ਜੀ ਦੇ ਕੋਲ ਤਤਕਾਲ ਹੀ ਚੱਲ ਕੇ ਆਇਆ।
ਸ੍ਰੀ ਨਰਸਿੰਘ ਅਰਜ ਧੁਨ ਕੋਰਾ,
ਨਰਸਿੰਘ ਜੀ ਨੇ ਵੀ ਬਹੁਤ ਭਿਆਨਕ ਉਸ ਵਕਤ ਆਵਾਜ਼ ਕੱਢੀ।
ਦਾਰਨ ਕੀਆ ਚਹੋਂ ਔਰ ਕਠੋਰਾ,
ਬਹੁਤ ਜ਼ਿਆਦਾ ਸੀ ਚਾਰੇ ਪਾਸੇ ਜਿਹੜਾ ਭਿਆਨਕ ਆਵਾਜ਼ ਸੀ, ਬੜੀ ਕਠੋਰ।
ਦੌਰ ਗਹਿਓ ਦਨ ਜੇ ਸਹੇ ਐਸੇ,
ਸਾਰੇ ਜਦੋਂ ਭਿਆਨਕ ਆਵਾਜ਼ ਨਰਸਿੰਘ ਨੇ ਕੱਢੀ ਤਾਂ ਜਿਹੜਾ ਦਨਜੇਸੇ ਸੀਗਾ, ਭਾਵ ਦਨਜ ਏਸ਼ ਹੁੰਦਾ ਰਾਜਾ, ਦਨਜ ਹੁੰਦੇ ਦੈਂਤ, ਦੈਂਤਾਂ ਦਾ ਜਿਹੜਾ ਰਾਜਾ ਸੀ ਹਰਨਾਕਸ਼, ਜਦੋਂ ਨਰਸਿੰਘ ਨੇ ਗਰਜਣਾ ਕੀਤੀ ਡਰ ਕੇ ਹੀ ਦੌੜ ਗਿਆ
ਉਹ। ਜੈਸੇ
ਜਿਸ ਤਰੀਕੇ ਨਾਲ ਕਹਿੰਦੇ ਸੱਪ ਆਪਣੇ ਮੂੰਹ ਵਿੱਚ ਡੱਡੂ ਨੂੰ ਫੜ ਲੈਂਦਾ,
ਫੜ ਫੜਾ ਤੋ ਭਾਜਨ ਇਤ ਉਤਕੋ,
ਉਹ ਫੜ ਫੜਾਉਂਦਾ ਭੱਜਣ ਵਾਸਤੇ ਦਰੁੱਧਰ।
ਡਿੱਡ ਗਹਿ ਲਿਆ ਨਾ ਜਾਣ ਦੇ ਕਿਤਕੋ,
ਘੁੱਟ ਕੇ ਫਿਰ ਇੱਕੋ ਹੱਥ ਨਾਲ ਫੜ ਲਿਆ ਹਰਨਾਕਸ਼ ਨੂੰ, ਕਿਸੇ ਪਾਸੇ ਜਾਣ ਨੀ ਦਿੰਦੇ।
ਤੇਹ ਛਿਨ ਸਭਾ ਦਵਾਰ ਕਿਥਾਨਾ,
ਉਸ ਵਕਤ ਕੀ ਹੋਇਆ ਜਿਹੜੇ ਸਭਾ ਦਾ ਦਰਵਾਜ਼ਾ ਸੀ ਉਹਦਾ, ਉਸ ਥਾਂ ਤੇ ਖਿੱਚ ਕੇ ਲੈ ਗਿਆ ਅੰਦਰੋਂ ਉਹਨੂੰ।
ਧਾਰ ਉਰੂ ਪਰ ਸ੍ਰੀ ਭਗਵਾਨ,
ਪਰਮੇਸ਼ਰ ਜੀ ਫਿਰ ਜਿਹੜੀ ਦੇਹਲੀ ਹੁੰਦੀ ਆ ਆਪਣੀ ਬਣੀ ਹੁੰਦੀ ਆ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ, ਆਮ ਪਹਿਲਾਂ ਦੇਹਲੀਆਂ ਹੁੰਦੀਆਂ ਸੀ, ਦਰਵਾਜ਼ਾ ਜਿੱਥੇ ਜਾ ਕੇ ਬੰਦ ਹੁੰਦਾ, ਘਰਾਂ ਵਿੱਚ ਵੀ ਇੱਥੇ ਹੈਗੀਆਂ, ਪਰਮੇਸ਼ਰ ਜੀ ਉੱਥੇ ਦਰਵਾਜ਼ੇ ਦੇ ਵਿਚਕਾਰ ਬੈਠ ਕੇ ਦੇਹਲੀ ਦੇ ਉੱਤੇ ਵੀਰ ਆਸਣ ਹੋ ਕੇ ਪੱਟਾਂ ਦੇ ਉੱਤੇ ਰੱਖ ਲਿਆ ਫਿਰ ਇਹਨੂੰ।
ਤੂਰਨ ਨਕਸ਼ਾ ਉਧਰ ਬਿਦਾਰਾ,
ਉਸ ਵਕਤ ਪਹਿਲਾਂ ਪਰ ਇਹ ਗੱਲ ਕਹੀ ਸੀ ਮਾਰਨ ਤੋਂ ਪਹਿਲਾਂ ਕਿ ਛੇਤੀ ਦੇ ਨਾਲ ਜਿਹੜਾ ਸੀਗਾ ਇਹਦਾ ਪੇਟ ਪਾੜ ਦਿੱਤਾ, ਆਂਦਰਾਂ ਬਾਹਰ ਕੱਢ ਦਿੱਤੀਆਂ ਪਰਮੇਸ਼ਰ ਨੇ।
ਮਹਾਬਲੀ ਕਿਸ਼ਨ ਮੈਂ ਮਾਰਾ,
ਉਹ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਨਾ ਮੈਂ ਮਹਾਬਲੀ ਹਾਂ, ਬਾਹਲਾ ਤਕੜਾ, ਕੋਈ ਮੈਨੂੰ ਜਿੱਤ ਨਹੀਂ ਸਕਦਾ, ਉਹਨੂੰ ਮਾਰਨ ਲਈ ਫਿਰ ਇੱਕ ਛਿਨ ਵੀ ਨਹੀਂ ਲਾਇਆ।
ਨਹਿ ਅੰਤਰ ਨਹਿ ਬਾਹਰ ਕੀਨਾ,
ਹੁਣ ਹਰਨਾਕਸ਼ ਨੇ ਜਿਹੜੇ ਵਰ ਲਏ ਹੋਏ ਸੀ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ ਨਾ ਅਸਮਾਨ ਚ ਮਰਾਂ, ਨਾ ਮੈਨੂੰ ਕੋਈ 84 ਲੱਖ ਜੂਨ ਚ ਮਾਰ ਸਕੇ, ਨਾ ਕੋਈ ਸ਼ਸਤਰ ਕੱਟ ਸਕੇ,